ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਜਰੀਐ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ, ਯਾ ਤਨ ਕੀ ਇਹ ਬਡਾਈ। ਜਬ ਜਰੀਐ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ, ਯਾ ਤਨ ਕੀ ਇਹ ਬਡਾਈ। ਕਾਹੇ ਭਈਆ ਫਿਰ ਤੋ ਫੂਲਿਆ ਫੂਲਿਆ, ਜਬ ਦਸ ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੂਲਿਆ। ਜਿਉਂ ਮਦ ਮਾਖੀ ਤਿਉਂ ਸਠੋਰ ਰਸ, ਜੋਰ ਜੋਰ ਧਨ ਕੀਆ, ਮਰਤੀ ਬਾਰ ਲਿਹੋ ਲਿਹੋ ਕਰੀਐ, ਭੂਤ ਰਹਿਣ ਕਿਉਂ ਦੀਆ। ਦੇਹੁਰੀ ਲਉ ਬਰੀ ਨਾਰ ਸੰਗ ਭਏ, ਆਗੈ ਸੱਜਣ ਸੁਹੇਲਾ, ਮਰ ਘਟ ਲਉ ਸਭ ਲੋਕ ਕੁਟੰਬ ਭਇਓ, ਆਗੈ ਹੰਸ ਅਕੇਲਾ। ਕਹਿਤ ਕਬੀਰ ਸੁਨਹੋ ਰੇ ਪ੍ਰਾਨੀ, ਪਰੇ ਕਾਲ ਗ੍ਰਸ ਕੂਆ, ਝੂਠੀ ਮਾਇਆ ਆਪ ਬੰਧਾਇਆ, ਜਿਉਂ ਨਲਣੀ ਭ੍ਰਮ ਸੂਆ। ਕਹਿਤ ਕਬੀਰ ਸੁਨਹੋ ਰੇ ਪ੍ਰਾਨੀ, ਪਰੇ ਕਾਲ ਗ੍ਰਸ ਕੂਆ, ਝੂਠੀ ਮਾਇਆ ਆਪ ਬੰਧਾਇਆ, ਜਿਉਂ ਨਲਣੀ ਭ੍ਰਮ ਸੂਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਬੇਸ਼ੁਮਾਰ ਅਥਾ ਅਗਨਤ ਅਤੋਲੈ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਗੁਰੂ ਸਵਾਰੇ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਨੇ ਰਹਿਮਤ ਕੀਤੀ ਹੈ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ, ਇਹ ਜਾਣਦਿਆਂ ਹੋਇਆਂ ਵੀ ਕਿ ਅਸੀਂ ਮਨੁੱਖ ਸੁਣਦੇ ਹੋਏ ਵੇਖਦੇ ਹੋਏ ਵੀ ਅਸੀਂ ਆਪਣੇ ਜੀਵਨ ਵਿੱਚ ਕੁਝ ਮੰਨਣ ਵਾਸਤੇ ਕਮਾਉਣ ਵਾਸਤੇ ਤਿਆਰ ਨਹੀਂ ਹੁੰਦੇ। ਸਤਿਗੁਰੂ ਰੋਜ਼ ਤਰੁੱਠਦੇ ਨੇ, ਫਿਰ ਉਪਦੇਸ਼ ਬਖਸ਼ਦੇ ਨੇ। ਦਾਸ ਹਮੇਸ਼ਾ ਬੇਨਤੀ ਕਰਦਾ, ਇਹ ਵਡਿਆਈ ਗੁਰੂ ਤੋਂ ਬਿਨਾਂ ਹੋਰ ਕਿਸੇ ਦੇ ਹਿੱਸੇ ਵਿੱਚ ਨਹੀਂ ਆਈ। ਇਸ ਤਰ੍ਹਾਂ ਨਾ ਕੋਈ ਮਾਤਾ ਪਿਤਾ ਕਰ ਸਕਦਾ, ਨਾ ਹੀ ਦੁਨੀਆ ਦਾ ਕੋਈ ਅਧਿਆਪਕ, ਕੋਈ ਮਾਸਟਰ, ਕੋਈ ਟੀਚਰ ਕਰ ਸਕਦਾ ਕਿ ਸੁਣਨ ਵਾਲਾ ਮੰਨਣ ਕਮਾਉਣ ਵਾਸਤੇ ਤਿਆਰ ਹੀ ਨਾ ਹੋਵੇ। ਕਿਉਂਕਿ ਸਾਡੀ ਆਪਣੀ ਦੁਨਿਆਵੀ ਮਨੁੱਖਾਂ ਦੀ ਜਿਹੜੀ ਸੀਮਾ ਹੈ ਉਹ ਗਿਣਤੀ ਵਿੱਚ ਹੈ। ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ, ਅਖੀਰ ਫਿਰ ਅਸੀਂ ਛੱਡ ਦਿੰਦੇ ਹਾਂ। ਸਤਿਗੁਰੂ ਜੀ ਦਾ ਸੁਭਾਅ ਐਸਾ ਨਹੀਂ ਹੈ, ਇਹ ਸਤਿਗੁਰੂ ਦਾ ਬਿਰਧ ਹੈ। ਅੱਜ ਵੀ ਸਤਿਗੁਰੂ ਤਰੁੱਠੇ ਨੇ, ਅਸੀਂ ਮੰਨੀਏ ਕਮਾਈਏ, ਨਾ ਮੰਨੀਏ ਨਾ ਕਮਾਈਏ, ਪਰ ਸਤਿਗੁਰੂ ਜੀ ਨੇ ਆਪਣੇ ਖਜ਼ਾਨੇ ਦੇ ਵਿੱਚੋਂ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਦੀ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਇਹ ਪਾਵਨ ਸ਼ਬਦ, ਜੋ ਸੋਰਠ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ 654 ਅੰਕ 'ਤੇ ਦਰਜ ਹੈ, ਅੱਜ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਭਈਆ ਕਾਹੇ ਫਿਰ ਤੋ ਫੂਲਿਆ ਫੂਲਿਆ, ਜਬ ਦਸ ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੁੱਲਿਆ। ਇਹ ਇਸ ਪਾਵਨ ਸ਼ਬਦ ਦਾ ਰਹਾਉ ਦਾ ਬੰਦ ਹੈ। ਇਸ ਸ਼ਬਦ ਦੇ ਚਾਰ ਪਦੇ ਨੇ, ਚਾਰ ਬੰਦ ਨੇ, ਔਰ ਇਹਨਾਂ ਚਾਰਾਂ ਹੀ ਪਦਿਆਂ ਦਾ ਜੋ ਤਾਤਪਰਜ ਹੈ, ਜੋ ਸਤਿਗੁਰੂ ਜੀ ਨੇ ਸਾਨੂੰ ਨਟਸ਼ਲ ਉਪਦੇਸ਼ ਦਿੱਤਾ ਹੈ, ਉਹ ਇਹਨਾਂ ਰਹਾਉ ਦੀਆਂ ਦੋ ਪੰਕਤੀਆਂ ਵਿੱਚ ਦਰਜ ਹੈ। ਭਗਤ ਕਬੀਰ ਜੀ ਸਾਨੂੰ ਆਪਣਾ ਭਰਾ ਕਹਿ ਕੇ, ਨਹੀਂ ਤਾਂ ਆਮ ਕਰਕੇ ਮਨੁੱਖ ਦਾ ਸੁਭਾਅ ਹੈ ਕਿ ਜਦੋਂ ਮਨੁੱਖ ਕਿਸੇ ਦੀ ਕੋਈ ਬੁਰੀ ਗੱਲ ਕਰਨ ਲੱਗੇ, ਔਰ ਖਾਸ ਕਰਕੇ ਉਸ ਮਨੁੱਖ ਨੂੰ ਜਿਹੜਾ ਉਸ ਬੁਰਿਆਈ ਵਿੱਚ ਪ੍ਰਵਿਰਤ ਹੋਵੇ, ਲਿਪਤ ਹੋਵੇ, ਅਸੀਂ ਉਹਨੂੰ ਸੰਬੋਧਨ ਕਰਨ ਲੱਗਿਆਂ ਆਪਣਾ ਬੋਲਣ ਵਾਲਾ ਸ਼ਬਦ ਵੀ ਜਿਹੜਾ ਹੈ ਉਹਦਾ ਰੂਪ ਵਿਗਾੜ ਲੈਂਦੇ ਹਾਂ। ਇੱਥੇ ਬੜਾ ਪਿਆਰ ਦੇ ਕੇ ਭਗਤ ਕਬੀਰ ਜੀ ਅੱਜ ਸਾਨੂੰ ਸੰਬੋਧਨ ਹੁੰਦੇ ਨੇ, ਭਈਆ ਆਪਣਾ ਭਰਾ ਕਹਿ ਕੇ, ਐ ਮੇਰੇ ਵੀਰ ਕਾਹੇ ਫਿਰ ਤੋ ਫੂਲਿਆ ਫੂਲਿਆ, तू इना अफरिया होया हंकारिया होया क्यों फिरदा है। मैं एक बेनती होर कर दिया, ये जिहड़ी गुरु ग्रंथ साहिब महाराज विच जुगत है ना, इनू सतगुरु जी ने जपजी साहब दे विच बड़े ही सुंदर उदाहरण दे के सानू दृढ़ भी कराया है। ये भुगत ज्ञान है पर दया भंडारण है, ये ज्ञान का भोजन है पर ये वरताउण वाली जिहड़ी कड़छी है वह दया है। नहीं तो आम करके जो असी ज्ञान वरताउने आ ना, असी डंडा फड़िया हुंदा है, किसी दे गोडे छिले जाण, किसी दे गिटे छिले जाण, किसी दा सिर भी पाट जाए तो शायद असानू एहसास नहीं हुंदा। सानू सिर्फ इक्को ही गल हुंदी, मैं सच बोलदा, मैं लोकां नू चंगा रस्ता दसदा। पर जिहड़ी सतगुरु जी दी जुगत है, वेखो मिठ बोलड़े सतगुरु दी कथा कौड़ी नहीं हो सकदी। मिठ बोलड़े सतगुरु जी दा वख्याण कौड़ा नहीं हो सकता। मैं तो इतों तक भी सहमत हाँ, सानू हक भी नहीं है कि असी मिठी वस्तु नू कौड़े भांडे विच पा के वंडना शुरू कर दईए, ये सानू हक नहीं है। आप जी ने लंगर विच वेख्या होवेगा ना, जे लंगर पवित्र है, इहदे विच कोई अतकथनी कोई दो रहा तो नहीं है ना, पर वरताउण वाले नू असी की कहने हैं, जे वह थले डोले, जे वह लोगों के वस्त्रां ते कपड़ियां ते पावे तो असी कहने भरा जी तुसी लंगर वरताउणा तो सिख लो। बनाउणा होर चीज़ है, वरताउणा होर चीज़ है। कईआं दे वरताउण तो भी संसार प्रभावित हुंदा है। तो इत्थे भी भगत कबीर जी ने वेखो गल ते बड़ी कौड़ी समझाई है। एक आदमी टौर टप्पा कढ के अपना तुरिया फिरदा है, बड़ा लिशक पुशक के, बड़ी अपनी माया दी चमक दमक दे नाल, बड़े संसार दे लाओ लश्कर दे नाल तुरिया हुंदा है। तो उसनू ये कहना भी तू इन्ना हंकारी क्यों होया फिरदा है, तैनू इन्ना हंकार केड़ी गल दा चढ़िया है। पर उत्थे वो ये कह के नहीं बुलाया, भरा कह के बुलाया है, ताकि वो आदमी जेड़ा है वो गल सुनन वास्ते तुहाडी तैयार हो जाए। ये बहुत जरूरी है। कई मेरे वर्गे इदा दी भी हैगे ने, उन्हां दे कोल बहुत कुछ है पर उन्हां कोलों कोई सुनन लैण वास्ते तैयार ही नहीं है, क्योंकि उन्होंने ढंग तरीका इदा दा अपना लिया कि संसार उन्हां तो कोसां दूर चला गया। एक वारी खुद एक यूनिवर्सिटी दे खास करके जिहड़ा उत्थों दा धार्मिक विभाग सी, गुरु ग्रंथ साहब अध्ययन विभाग, उस दे मुखी सज्जन मैनू कहन लगे, ज्ञानी जी सैकड़े हजारां आदमी गुरुद्वारे विच बैठदे ने पर उन्हां नूं जिन्ना कुछ मिलना चाहिए मिलता नहीं। तो मैं एक बेनती उन्हां नूं अज तो 20 साल पहला कीती सी कि घट्टो घट जे सानूं बहुत कुछ वंडना देना नहीं आउंदा तो एक चीज़ तो आउंदी है ना कि असीं अपने कोल बिठा ते लैंदे आ, उस ज्ञान का की फायदा कि जिन्हों लैण वास्ते कोई नेड़े भी ना जावे। तो इस करके ये तरीका सब तो पहला सानू अपनाउण दी लोड़ है। जदों अज इस शब्द दे अर्थां विच जावांगे शायद कई मेरे वर्गियां दी होमे जिहड़ी है उसनू ठेस लगेगी, हंकार नू भी ठेस लगती है। और उसे ठेस तो ही अहंकारी मनुख फिर उस ज्ञान देण वाले नू सबक सिखाउण दा एक तहिया करदा। इहदे लई मैं एक हमेशा उदाहरण दिंदा हुंना कि सर्दी का वक्त है, मीह पैंदा, बड़ी तेज हवा चलती है, तो एक जानवर जिन्हों असी बंदर कहने वो दरखत ते बैठा होया ठर रहे, कंब रहे। एक बिजड़े ने अपने आलणे दे विचों मूँह कढ के उसनू कहा, वीर मेरे वल वेख, वेख अज इन्ने ठंडे समय मौसम दे विच मैं किन्नी मौज विच बैठा, ते तू सारा ही दिन टपूसियां लाउंदा रहना, एवें लोकां दे घर आलणे तोड़दा रहना, अपना समा व्यर्थ गवाउंदा रहना, ते जे किते तू भी समय नाल अपना घर बनाया हुंदा ते अज तैनू आ दिन ना वेखना पैंदा। अगों पता उस जानवर ने की जवाब दिता, कहन लगा मीह हट लैण दे। हुण उस बिजड़े ने पुछया भी की करेंगा, फिर अपना घर बनाएगा? कहिंदा घर बने ना बने तेरा ते तोड़ ही देंगा, तेनू तो नहीं छड़ांगा दोबारा सबक देण जोगा, मैनू खिमा करना। अज ये सुभा साढ़े बहुतियां दा है कि किसी की की हिम्मत है कि कोई सानू चंगी गल कवे, कोई साढ़े हंकार नू ठेस पहुँचावे। तो ये जिहड़ा शब्द है, जिहड़ा धन श्री गुरु ग्रंथ साहिब महाराज ने अज सानू इस पवित्र अस्थान श्री हरिमंदर साहब जी तो श्री मुख वाक दे रूप विच बख्शे है, भगत कबीर जी दी रसना तो उचारण होया, काहे भइया फिर तो फूलिया फूलिया, जब दस मास उर्द मुख रहता, सो दिन कैसे भूलिया। बंदिया इन्ने मोढ़े मार के तुरदा, इन्ना सजे हो के खबे हो के, कई बारी आप जी ने वेख्या होगा, असी उन्हों बड़ी मड़क वाली चाल कहने हैं, कई कल्ले ही आदमी पूरा बाजार मल्ली आउंदे हुंदे ने। भगत जी कहंदे ने, तैनू किस गल दा हंकार है, किस गल तो तू अफरिया फिरदा, कि तैनू पता है तेरे जन्म तो पहलां दी तेरी अवस्था की सी? पूरे 10 महीने जिहड़े आदमी नू इंटरोगेशन वाले कोई 10-15 मिनट पुठा लटका दे ना, एक बड़ा जुम्मेवार सज्जन अज भी बड़ी विशेष पदवी ते सुभाए मान है, उसने एक बारी गल सुनाई, कहन लगे मेरे वड्डे भराता ने गाली दे दिती, मेरे पिता जी ने उसनू पैरां वाले पासे लत्तां तो पकड़िया ते मकान दी छत तो थले जमीन वाले पासे लटका के उन्हू कहा कि मुड़ के गाली दवेंगा। कहन लगा पिता जी सारी उम्र नहीं देंगा, शायद वो प्रक्रिया कुछ सैकंड दी होएगी, 1 मिनट दी 1.5 मिनट दी होएगी। किसी मनुख नू थोड़ी जी इतनी भी जड़ी सजा है, शायद वो अपने जीवन विच सहारनी बहुत कठिन है। पर भगत कबीर जी कहंदे, बंदिया तू जदों माता दे गर्भ विच सी, तू 10 महीने सिर तेरा थले सी, पैर तेरे उपर सन, कि तैनू ये वो समा भुल गया, कि वो वक्त अज तू भुला दिता? सतगुरु की बाणी विच दर्ज है, चलत कत टेढ़े टेढ़े टेढ़े, इन्ना टेढ़ा क्यों तुरद है? मन का सनाज, तेरे को 10 मन दाने ने, टका 4 गंठी 4 कौड़ियां तेरे पल्ले ने, एंडो टेढ़ो जात, फिर टेढ़ी पाग टेढ़े चले। हुण ते जिहड़े संसार दे गीत सुनाउण वाले ने ना, उन्होंने इसनू अपने कल्चर दा नां दे के, सभ्याचार दा नां दे के एक फैशन भी बनाउण दी कोशिश कीती है, कि टेढ़ी पग भी एक फैशन है भाई। ਪਰ ਇਹ ਇੱਕ ਪਹਿਰਾਵੇ ਤੋਂ ਲੈ ਕੇ, ਸਰੂਪ ਤੋਂ ਲੈ ਕੇ, ਮਨੁੱਖ ਦੀ ਪ੍ਰਕਿਰਿਆ ਤੋਂ ਲੈ ਕੇ, ਇੱਥੇ ਜਿਹੜਾ ਸ਼ਬਦ ਅੱਜ ਭਗਤ ਕਬੀਰ ਜੀ ਸਾਨੂੰ ਦ੍ਰਿੜ ਕਰਾਉਂਦੇ ਨੇ ਕਿ ਜਦੋਂ ਤੂੰ 10 ਮਹੀਨੇ ਮਾਤਾ ਦੇ ਗਰਭ ਵਿੱਚ ਸੀ, ਕੀ ਤੈਨੂੰ ਉਹ ਸਮਾਂ ਭੁੱਲ ਗਿਆ? ਉਦੋਂ ਤੂੰ ਕੀ ਕਹਿੰਦਾ ਹੁੰਦਾ ਸੀ? ਉਹਦੇ ਤੋਂ ਤੂੰ ਅਰਦਾਸਾਂ ਕਰਦਾ ਸੀ? ਉਦੋਂ ਤੇਰੀ ਲਿਵ ਜਿਹੜੀ ਸੀ ਹਮੇਸ਼ਾ ਜੁੜੀ ਰਹਿੰਦੀ ਸੀ? ਪਰ ਅੱਜ ਭਈਆ ਫਿਰ ਤੋਂ ਫੁੱਲਿਆ ਫੁੱਲਿਆ, ਜਬ 10 ਮਾਸ ਉਰਦ ਮੁੱਖ ਰਹਿਤਾ, ਸੌ ਦਿਨ ਕੈਸੇ ਭੁੱਲਿਆ? ਤੈਨੂੰ ਤਾਂ ਉਹ ਸਜ਼ਾ ਵਾਲਾ ਵਕਤ ਭੁੱਲਣਾ ਹੀ ਨਹੀਂ ਚਾਹੀਦਾ ਸੀ। ਇਹ ਇਸ ਕਰਕੇ ਸਤਿਗੁਰੂ ਜੀ ਨੇ ਸਮਝਾਇਆ ਕਿ ਜੇ ਇਸ ਮਨੁੱਖਾ ਜੀਵਨ ਦੇ ਵਿੱਚ ਅਸੀਂ ਜਿਸ ਕਾਰਜ ਲਈ ਆਏ ਹਾਂ, ਜਾਂ ਕੋ ਆਏ ਸੋਈ ਵਿਹਾਜੋ, ਜਿਸ ਕਾਰਜ ਲਈ ਰੱਬ ਨੇ ਘੱਲਿਆ, ਸਤਿਗੁਰੂ ਕਹਿੰਦੇ ਉਹ ਕੰਮ ਕਰੋ, ਉਹ ਸਮੱਗਰੀ, ਉਹ ਧਨ, ਉਹ ਰਾਸ, ਉਹ ਪੂੰਜੀ ਇਕੱਠੀ ਕਰੋ ਭਾਈ। ਜਾਂ ਕੋ ਆਏ ਸੋਈ ਵਿਹਾਜੋ, ਹਰ ਗੁਰ ਤੇ ਮਨੈ ਬਸੇਰਾ, ਨਿੱਜ ਘਰ ਮਹਿਲ ਪਾਵੋ ਸੁੱਖ ਸਹਿਜੇ, ਬੋਹਰ ਨਾ ਹੋਏਗੋ ਫੇਰਾ। ਅਤੇ ਜੇ ਨਾ ਹੋਇਆ ਤਾਂ ਇਹ 10 ਮਹੀਨੇ ਵਾਲੀ ਸਜ਼ਾ ਮੁੜ ਕੇ ਮਿਲ ਜਾਣੀ ਹੈ। ਗੱਲ ਇੰਨੀ ਹੈ, ਸਵਾਲ ਇਹ ਨਹੀਂ ਵੀ ਹੁਣ ਤੂੰ ਕਿਵੇਂ ਤੁਰਦਾ ਹੈ, ਸਵਾਲ ਹੈ ਕਿ ਉਹ ਸਜ਼ਾ ਤੂੰ ਦੁਬਾਰਾ ਭੁਗਤਣ ਵਾਸਤੇ ਤਿਆਰ ਹੈ। ਅਸੀਂ ਕੇਵਲ ਮੌਤ ਦਾ ਜ਼ਿਕਰ ਕਰਦੇ ਹਾਂ, ਮੌਤ ਨਹੀਂ ਆਉਣੀ ਚਾਹੀਦੀ, ਮਰਨਾ ਨਹੀਂ ਚਾਹੀਦਾ, ਮਰਨਾ ਸੌਖਾ ਹੋਣਾ ਚਾਹੀਦਾ ਹੈ, ਅਤੇ ਕੀ ਜਨਮ ਲੈਣਾ ਸੌਖਾ ਹੈ? ਜਿਹੜਾ ਪ੍ਰਬੰਧ ਰੱਬ ਨੇ ਕੀਤਾ ਹੈ ਮਨੁੱਖ ਦੇ ਜਨਮ ਦਾ, ਜਿਸ ਮਾਤਾ ਦੇ ਗਰਭ ਵਿੱਚ ਸਾਡੀ ਘਾੜਤ ਘੜੀ ਜਾਂਦੀ ਹੈ ਕਿ ਉੱਥੇ ਵਿਸਟਾ, ਹਰ ਗੰਦਗੀ ਉੱਥੇ ਹੀ ਮੌਜੂਦ ਹੈ। ਸਾਰੀ ਉਮਰ ਮਨੁੱਖ ਸਫਾਈ ਦੇ ਮਗਰ ਤੁਰਿਆ ਫਿਰਦਾ, ਸਾਰੀ ਉਮਰ ਮਨੁੱਖ ਸੁਗੰਧੀਆਂ ਅਤੇ ਇਤਰ ਦੀ ਵਰਤੋਂ ਕਰਦਾ ਤੁਰਿਆ ਫਿਰਦਾ, ਕਿਤੇ ਮੈਨੂੰ ਕੋਈ ਬਦਬੂ ਜੀਵਨ ਵਿੱਚ ਸੁੰਘਣੀ ਵੀ ਨਾ ਪਵੇ। ਪਰ ਕੀ ਇਨਸਾਨ ਤੂੰ ਮੁੜ ਕੇ ਫਿਰ ਚਾਹੁੰਦਾ ਕਿ ਤੈਨੂੰ ਉਸ ਅਵਸਥਾ ਦੇ ਵਿੱਚ ਮਹੀਨਿਆਂ ਬੱਧੀ ਸਮਾਂ ਗੁਜ਼ਾਰਨਾ ਪਵੇ? ਜੇ ਤੈਨੂੰ ਉਹ ਵਕਤ ਚੇਤੇ ਹੈ, ਵੇਖੋ ਇਹ ਗੱਲ ਤਾਂ ਅਸੀਂ ਦੁਨਿਆਵੀ ਤੌਰ 'ਤੇ, ਸਮਾਜਿਕ ਤੌਰ 'ਤੇ ਸਾਰੇ ਹੀ ਮੰਨਦੇ ਹਾਂ ਕਿ ਜਿਨ੍ਹਾਂ ਵਿਅਕਤੀਆਂ ਨੇ ਆਪਣਾ ਬਚਪਨ ਨਹੀਂ ਭੁਲਾਇਆ, ਜਿਨ੍ਹਾਂ ਵਿਅਕਤੀਆਂ ਨੇ ਆਪਣਾ ਦੁੱਖ ਦਾ ਵਕਤ ਨਹੀਂ ਭੁਲਾਇਆ, ਜਿਨ੍ਹਾਂ ਵਿਅਕਤੀਆਂ ਨੇ ਆਪਣਾ ਪਿਛੋਕੜ ਨਹੀਂ ਭੁਲਾਇਆ, ਉਹ ਆਪਣੀ ਜ਼ਿੰਦਗੀ ਵਿੱਚ ਮੁੜ ਕੇ ਕਦੇ ਡਿੱਗੇ ਨਹੀਂ, ਉਹ ਕਦੇ ਮੁੜ ਕੇ ਆਪਣੀ ਜ਼ਿੰਦਗੀ ਦੇ ਵਿੱਚ ਵਾਪਸ ਨਹੀਂ ਆਏ। ਸਿਰਫ ਵਾਪਸ ਉਹ ਹੀ ਆਉਂਦੇ ਨੇ ਜਿਹੜੇ ਆਪਣਾ ਪਿਛਲਾ ਸਮਾਂ ਭੁੱਲ ਜਾਂਦੇ ਨੇ। ਔਰ ਉਹਨਾਂ ਲੋਕਾਂ ਦੀ ਅਸੀਂ ਬੜੀ ਤਾਰੀਫ ਕਰਦੇ ਹਾਂ ਕਿ ਅੱਜ ਵੇਖੋ ਭਾਈ ਇਹ ਆਦਮੀ ਕਿੱਥੇ ਬੈਠਾ ਹੈ, ਪਰ ਇਸ ਨੂੰ ਆਪਣਾ ਪਿਛੋਕੜ ਅੱਜ ਵੀ ਯਾਦ ਹੈ। ਤੋ ਇਸ ਕਰਕੇ ਅਗਰ ਉਹ ਸਮਾਂ ਸਾਨੂੰ ਚੇਤੇ ਰਹੇ ਤਾਂ ਜਿਹੜੀ ਅਗਲੀ ਅੱਜ ਦੀ ਸ਼ਿਕਸ਼ਾ ਹੈ ਉਹ ਸਾਡੇ ਪੱਲੇ ਵਿੱਚ ਪੈ ਸਕਦੀ ਹੈ। ਆਓ ਸ਼ਬਦ ਨੂੰ ਆਰੰਭ ਤੋਂ ਸਰਵਣ ਵੀ ਕਰੀਏ ਔਰ ਇਹਦੀ ਵਿਚਾਰ ਵੀ ਸਰਵਣ ਕਰੀਏ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜਬ ਜਰੀਐ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ।
ਜਬ ਜਰੀਐ, ਇਹ ਜਿਹੜਾ ਸਰੀਰ, ਕਿਉਂਕਿ ਸਾਰੇ ਹੰਕਾਰ ਇਸ ਸਰੀਰ 'ਤੇ ਨਿਰਭਰ ਕਰਦੇ ਨੇ, ਪੈਸੇ ਦਾ ਹੰਕਾਰ, ਪਦਵੀ ਦਾ ਹੰਕਾਰ, ਫਿਰ ਦੁਨੀਆ ਦੀ ਤਾਕਤ ਦਾ ਹੰਕਾਰ। ਜੇ ਸਰੀਰ ਕਮਜ਼ੋਰ ਹੋ ਜਾਏ ਨਾ, ਇਹ ਸਾਰੀਆਂ ਚੀਜ਼ਾਂ ਆਪਣੇ ਆਪ ਚਲੀਆਂ ਜਾਂਦੀਆਂ ਨੇ। ਇਹ ਸਿਰਫ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਸਾਡੇ ਕੋਲ ਇਸ ਸਰੀਰ ਦੀ ਤਾਕਤ ਹੈ। ਮੰਨਦੇ ਤਾਂ ਅਸੀਂ ਵੀ ਹਾਂ ਕਿ ਜੀਵਤ ਲਓ ਵਿਵਹਾਰ ਹੈ, ये सब जिउंदियां दियां गल्लां ने भाई, ये गल्लां सारियां शरीर नाल संबंधित ने, पर इस शरीर की जिहदी असी होमे करते हैं, ये शरीर जिहदा असी हंकार करते हैं, जिस शरीर के उपर ये सारा कुछ साडा टिकिया होया है। आप जी ने वेख्या आदमी एक वेला ऐसा आउंदा है किसी नाल हाथ मिलाउण तो भी गुरेज करदा है, एक वेला ऐसा आउंदा है कि अपना हाथ अगे करदा रह जांदा है भी शायद कोई मेरे को अपना हाथ सिर ते फरा लवे, कोई मेरा हाथ अपने सिर ते फरा लवे, अगला नेड़े नहीं जांदा। ये उही मनुख है जिहड़ा किसी नाल हाथ मिलाउण वास्ते तैयार नहीं सी, ਉਹੀ ਵਿਅਕਤੀ ਹੈ ਜਿਹੜਾ ਕਿਸੇ ਨੂੰ ਦੋ ਹੱਥ ਜੋੜਨ ਵਾਸਤੇ ਤਿਆਰ ਨਹੀਂ ਸੀ। ਇਸ ਕਰਕੇ ਅਗਰ ਇਹ ਗੱਲ ਸਾਨੂੰ ਸਮਝ ਆ ਜਾਏ ਕਿ ਸਰੀਰ ਦਾ ਸੱਚ ਕੀ ਹੈ, ਸਰੀਰ ਦਾ ਸੱਚ ਇਹ ਹੈ ਕਿ ਜਦੋਂ ਇਹ ਸਰੀਰ ਖਤਮ ਹੋਵੇਗਾ, ਜੇ ਇਸ ਨੂੰ ਆਪਾਂ ਸਾੜਾਂਗੇ, ਦੋ ਹੀ ਤਰੀਕੇ ਨੇ, ਤੇ ਫਿਰ ਤੇ ਸਵਾਹ ਦੀ ਢੇਰੀ ਬਣ ਜਾਏਗਾ। ਜੇ ਇਸ ਨੂੰ ਜਿਹੜੇ ਦੂਸਰੇ ਮਤ ਨੇ ਉਹਨਾਂ ਦੇ ਮੁਤਾਬਕ ਅਸੀਂ ਦਫਨਾ ਦੇਵਾਂਗੇ, ਤਾਂ ਫਿਰ ਇਸ ਨੂੰ ਕੀੜੇ, ਇਹ ਕਿਰਮ, ਇਹ ਜੀਵ ਜੰਤੂ ਜਿਹੜੇ ਨੇ ਇਹ ਖਾ ਜਾਣਗੇ। ਇਹ ਸਰੀਰ ਦਾ ਸੱਚ ਇੰਨਾ ਹੀ ਹੈ, ਜਾਂ ਇਹ ਸਵਾਹ ਦੀ ਢੇਰੀ ਬਣੇਗਾ, ਜਾਂ ਕਬਰ ਦੇ ਵਿੱਚ ਪੈ ਇਸ ਸਰੀਰ ਨੂੰ ਕੀੜੇ ਖਾ ਜਾਣਗੇ, ਕਿਰਮ ਖਾ ਜਾਣਗੇ। ਹਾਂਜੀ,
ਕਾਚੇ ਗਾਗਰ ਨੀਰ ਪਰਤ ਹੈ, ਇਹ ਤਨ ਕੀ ਇਹ ਵਡਾਈ।
ਬੰਦਿਆ, ਤੇਰੇ ਤਨ ਦੀ ਵਡਿਆਈ ਇਹ ਹੈ, ਇਹ ਉਹੀ ਤਨ ਹੈ ਜਿਹੜਾ ਫੈਸ਼ਨ ਸ਼ੋਅ ਵਿੱਚ ਜਾਂਦਾ ਸੀ, ਇਹ ਉਹੀ ਤਨ ਹੈ ਜਿਸ ਤਨ ਦੇ ਸਹਾਰੇ ਮਨੁੱਖ ਸਭ ਦੁਨੀਆਂ ਦੇ ਮਾਣ ਤਾਣ ਪਦਵੀਆਂ ਹਾਸਲ ਕਰਦਾ ਸੀ। ਜਦੋਂ ਅਸ਼ਟਾਬਕਰ ਨੂੰ ਕਿਹਾ ਸੀ ਨਾ ਰਾਜੇ ਜਨਕ ਨੇ ਕਿ ਮੈਨੂੰ ਫਿਰ ਤੁਸੀਂ ਗਿਆਨ ਦਿਓ, ਉਹਨਾਂ ਕਿਹਾ ਸੀ ਗੁਰੂ ਦਸ਼ਨਾ ਤੋਂ ਪਹਿਲਾਂ, ਗੁਰੂ ਦੀਖਿਆ ਤੋਂ ਪਹਿਲਾਂ, ਰਾਜਨ ਗੁਰੂ ਦਸ਼ਨਾ ਤੈਨੂੰ ਦੇਣੀ ਪਵੇਗੀ। ਕਹਿਣ ਲੱਗਾ ਜੀ ਦੱਸੋ। ਕਹਿਣ ਲੱਗਾ ਤੇਰੇ ਕੋਲ ਤਿੰਨ ਚੀਜ਼ਾਂ ਨੇ, ਇੱਕ ਤਨ ਹੈ, ਇੱਕ ਮਨ ਹੈ, ਇੱਕ ਧਨ ਹੈ। ਹੁਣ ਤੂੰ ਦੱਸ ਤੂੰ ਕੀ ਦੇਵੇਂਗਾ। ਹੁਣ ਰਾਜੇ ਨੇ ਕੀ ਸੋਚਿਆ ਵੀ ਜੇ ਧਨ ਦੇ ਦਿੱਤਾ ਤਾਂ ਮੰਗਤਾ ਬਣ ਕੇ ਰਵਾਂਗਾ, ਅਤੇ ਜੇ ਧਨ ਦੇ ਦਿੱਤਾ ਤਾਂ ਰਾਜੇ ਦੀ ਪਦਵੀ 'ਤੇ ਕਿਹਨੂੰ ਬਿਠਾਵਾਂਗਾ। ਇਹ ਧਨ ਵਾਲੇ ਭੋਗ ਤਨ ਨੇ ਭੋਗਣੇ ਨੇ। ਹੁਣ ਉਹ ਤਨ ਜਿਹੜਾ ਜਿਹਨੇ ਇਹਨਾਂ ਚੀਜ਼ਾਂ ਦਾ ਹੰਕਾਰ ਲੈ ਕੇ ਚੱਲਣਾ ਹੈ, ਅੱਜ ਸਤਿਗੁਰੂ ਪਿਤਾ ਮਹਾਰਾਜ ਸਮਝਾਉਂਦੇ ਨੇ ਕਾਚੀ ਗਾਗਰ ਨੀਰ ਪਰਤ ਹੈ, ਇਹ ਆ ਤਨ ਕੀ ਇਹ ਹੈ ਵਡਾਈ। ਕੱਚੇ ਘੜੇ ਵਿੱਚ ਪਾਣੀ ਪਾ ਦਿਓ, ਕੀ ਹੋਵੇਗਾ, ਅਖੀਰ ਘੜਾ ਵੀ ਗਲ ਜਾਏਗਾ, ਪਾਣੀ ਵੀ ਰੁੜ ਜਾਏਗਾ। ਇਸ ਸਰੀਰ ਦੀ ਵਡਿਆਈ ਇੰਨੀ ਹੈ, ਜਦੋਂ ਸਵਾਸ ਮੁੱਕਣਗੇ ਇਸ ਭੌਰ ਨੇ ਆਤਮਾ ਨੇ ਉਦੋਂ ਹੀ ਉਡਾਰੀ ਮਾਰ ਜਾਣੀ ਹੈ, ਮੁੜ ਕੇ ਨਹੀਂ ਉਹਨੇ ਰਹਿਣਾ। ਇਹ ਤਨ ਦੀ ਵਡਿਆਈ ਇੰਨੀ ਹੈ, ਬਾਕੀ ਇਹਨੂੰ ਜਿੰਨਾ ਮਰਜ਼ੀ ਸਵਾਰੀ ਜਾਈਏ, ਸ਼ਿੰਗਾਰੀ ਜਾਈਏ, ਜਿੰਨੇ ਮਰਜ਼ੀ ਅਸੀਂ ਯਤਨ ਕਰੀ ਜਾਈਏ। ਹਾਂਜੀ,
ਕਾਹੇ ਭਈਆ ਫਿਰ ਤੋ ਫੂਲਿਆ ਫੂਲਿਆ।
ਇਹੋ ਜਿਹੇ ਸਰੀਰ ਦਾ ਤੂੰ ਮਾਣ ਕਰਕੇ ਹੰਕਾਰਿਆ ਫਿਰਦਾ, ਅਫਰਿਆ ਫਿਰਦਾ, ਐਵੇਂ ਟੇਢੀ ਚਾਲ ਚੱਲਦਾ ਤੂੰ, ਹਰ ਵਕਤ ਟੇਢਾ ਆਪਣੇ ਜੀਵਨ ਦੇ ਵਿੱਚ ਤੁਰਦਾ, ਤੂੰ ਸਿੱਧੇ ਮਾਰਗ ਨਹੀਂ ਤੁਰਦਾ। ਹਾਂਜੀ,
ਜਬ ਦਸ ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੁੱਲਿਆ।
ਨਾ ਤੈਨੂੰ ਅਗਲੀ ਗੱਲ ਪਤਾ, ਨਾ ਤੈਨੂੰ ਪਿਛਲੀ ਗੱਲ ਪਤਾ। ਪਿਛਲੀ ਗੱਲ ਇਹ ਹੈ ਕਿ 10 ਮਹੀਨੇ ਤੂੰ ਮਾਤਾ ਦੇ ਗਰਭ ਵਿੱਚ ਸਿਰ ਭਾਰ ਰਿਹਾ, ਸਿਰ ਥੱਲੇ ਸੀ, ਪੈਰ ਉੱਪਰ ਸੀ, ਉਲਟਾ, ਅਤੇ ਨਾ ਤੈਨੂੰ ਹੁਣ ਅਗਲੀ ਗੱਲ ਪਤਾ ਕਿ ਇਹ ਤਨ ਜਿਹੜਾ ਜਾਂ ਤਾਂ ਸਵਾਹ ਦੀ ਢੇਰੀ ਬਣੇਗਾ, ਜਾਂ ਕਬਰ ਦੇ ਵਿੱਚ ਪੈਰ ਨੂੰ ਇਹ ਜੀਵ ਜੰਤੂ ਖਾ ਜਾਣਗੇ। ਇਸ ਤੇਰੇ ਤਨ ਦੀ ਵਡਿਆਈ ਸਿਰਫ ਇਤਨੀ ਹੈ ਹਾਂਜੀ
ਰਹਾਉ ਜੋ ਮਧਮਾਖੀ ਤਿਉਂ ਸਠੋਰ ਰਸ ਜੋਰ ਜੋਰ ਧਨ ਕੀਆ।
ਤੇ ਤੂੰ ਇਹ ਸਰੀਰ ਪਾ ਕੇ ਕੇਵਲ ਹੰਕਾਰ ਨਹੀਂ ਕੀਤਾ। ਹੁਣ ਜੇ ਆਪਾਂ ਕਹੀਏ ਬੰਦਾ ਸਾਰਾ ਦਿਨ ਹੋਮੇ ਹੀ ਕਰੀ ਜਾਂਦਾ, ਨਹੀਂ ਹੋਮੇ ਤੋਂ ਬਿਨਾਂ ਕੰਮ ਵੀ ਕਰਦਾ, ਹੁਣ ਉਹ ਜਿਹੜਾ ਕੰਮ ਕੀਤਾ ਇਸਨੇ ਕੀ ਕੀਤਾ? ਬੜੀ ਲੰਬੀ ਉਮਰ ਹੈ, ਬੜੀ ਲੰਬੀ ਉਮਰ ਲੱਗਦਾ ਜ਼ਰੂਰ ਹੈ ਆਪਾਂ ਨੂੰ, 50 ਸਾਲ, 100 ਸਾਲ, 105, 10, 15, 20, 25 ਸਾਲ, ਇਹ ਬੜੀ ਛੋਟੀ ਜਿਹੀ ਉਮਰ ਹੈ ਜਦੋਂ ਆਦਮੀ ਭੋਗਣ ਜਾਂਦਾ। ਪਰ ਜਦੋਂ ਇਸ ਇੰਨੇ ਵੱਡੇ ਸਮੇਂ ਵਿੱਚੋਂ ਅਸੀਂ ਗੁਜ਼ਰਦੇ ਹਾਂ, ਬਹੁਤ ਥੋੜ੍ਹੇ ਜਿਹੜੇ ਰੱਬ ਦੇ ਨਾਲ ਜੁੜ ਜਾਂਦੇ ਨੇ ਉਹਨਾਂ ਦੇ ਜੀਵਨ ਦੀ ਤਾਂ ਇਹ ਹਕੀਕਤ ਹੋ ਸਕਦੀ ਹੈ ਕਿ ਫਿਰ ਦੇਖਣ ਕੀ ਆਸ। ਨਹੀਂ ਤਾਂ ਸਾਡੀ ਸਾਰਿਆਂ ਦੀ ਹਾਲਤ ਇਹ ਹੁੰਦੀ ਹੈ ਵੀ ਹੁਣ ਤਾਂ ਮਹਾਰਾਜ ਲੈ ਹੀ ਜਾਓ ਤਾਂ ਚੰਗਾ, ਘਰ ਦੇ ਵੀ ਨਹੀਂ ਚੱਲਦੇ, ਬਾਹਰ ਦੇ ਵੀ ਨਹੀਂ ਚੱਲਦੇ। ਤੋ ਇੱਥੇ ਸਤਿਗੁਰੂ ਪਿਤਾ ਮਹਾਰਾਜ ਸਮਝਾਉਂਦੇ ਨੇ ਬੰਦਿਆਂ ਤੂੰ ਕੀਤਾ ਕੀ। ਇੱਕ ਮਧੂ ਮੱਖੀ ਦੀ ਉਦਾਹਰਣ ਦੇ ਕੇ, ਸ਼ਹਿਦ ਦੀ ਮੱਖੀ ਦੀ, ਇੱਕ ਇੱਕ ਫੁੱਲ ਦੇ ਉੱਪਰ ਤੂੰ ਉੱਡਿਆ, ਉਸ ਫੁੱਲ ਦਾ ਜਾ ਕੇ ਤੂੰ ਰਸ ਚੂਸਿਆ, ਉੱਥੋਂ ਮਿਠਾਸ ਲੈ ਕੇ ਤੂੰ ਸ਼ਹਿਦ ਇਕੱਠਾ ਕੀਤਾ, ਜਿਉਂ ਮੱਧ ਮਾਖੀ ਤਿਉਂ ਸਠੋਰ ਰਸ ਜੋਰ ਜੋਰ ਧਨ ਕੀਆ। ਸਟੋਰ ਦਾ ਅਰਥ ਇੱਥੇ ਮੂਰਖ ਹੈ, ਤਾਂ ਅਸੀਂ ਮੂਰਖ ਹੀ ਹਾਂ ਨਾ, ਕਿੰਨਾ ਔਖਾ ਕੰਮ ਹੈ। ਹੁਣ ਮਧੂ ਮੱਖੀ ਦੀ ਉਦਾਹਰਣ ਨੂੰ ਸਮਝ ਲੈਣਾ, ਅਸੀਂ ਵੀ ਜੇ ਪੈਸਾ ਇਕੱਠਾ ਕਰਦੇ ਐਵੇਂ ਨਹੀਂ ਹੁੰਦਾ, ਕੰਜੂਸੀ ਕਰਦੇ ਹਾਂ। ਸ਼ਹਿਦ ਦੀ ਮੱਖੀ ਦਾ ਜਿਹੜਾ ਉਹ ਡੰਗ ਹੈ ਜਿਹਦੇ ਨਾਲ ਉਹ ਫੁੱਲ ਦੇ ਮਕਰੰਦ ਵਿੱਚੋਂ ਰਸ ਕੱਢਦੀ ਹੈ, ਉਹ ਕਿੱਡੀ ਕੁ ਵੱਡੀ ਹੈ। ਪਰ ਉਹਨੇ ਸਾਰਾ ਖਾਧਾ ਨਹੀਂ, ਉਹਨੇ ਉਹਨੂੰ ਬਚਾਇਆ। ਵੇਖੋ ਇਹ ਗੱਲ ਤਾਂ ਸੱਚ ਹੈ, ਧਨ ਕਮਾਉਣ ਨਾਲ ਨਹੀਂ ਜੁੜਦਾ, ਬਚਾਉਣ ਨਾਲ ਜੁੜਦਾ। ਜਿਹੜੇ ਦੂਜੇ ਪ੍ਰਦੇਸ਼ਾਂ ਤੋਂ ਆ ਕੇ ਸਾਡੇ ਕੋਲ ਮਜ਼ਦੂਰੀ ਕਰਦੇ ਨੇ, ਆਪ ਜੀ ਨੇ ਵੇਖਿਆ ਹੋਵੇਗਾ, ਉਹ ਵੀ ਇੱਕ ਦਿਨ ਡਾਕਖਾਨੇ ਖਲੋਤੇ ਹੁੰਦੇ ਨੇ, ਕਹਿੰਦੇ ਜੀ ਅਸੀਂ ਆਪਣੇ ਘਰ ਵਾਲਿਆਂ ਨੂੰ ਮਨੀ ਆਰਡਰ ਕਰਨਾ, ਵੀ ਪੁੱਛੋ ਵੀ ਤੇਰੀ ਕਿੰਨੀ ਕੁ ਤਨਖਾਹ ਹੈ, ਕਿੰਨੀ ਘੱਟ ਤੂੰ, ਤੈਨੂੰ ਲੇਬਰ ਮਿਲਦੀ ਹੈ, ਮਜ਼ਦੂਰੀ ਮਿਲਦੀ ਹੈ, ਕਿੰਨਾ ਘੱਟ ਪੈਸਾ ਮਿਲਦਾ, ਅਸੀਂ ਤਾਂ ਇੱਥੋਂ ਰਹਿਣ ਵਾਲੇ ਕਰਜ਼ਾ ਚੁੱਕ ਚੁੱਕ ਕੇ ਰੋਟੀ ਖਾਂਦੇ ਹਾਂ। ਪਰ ਉਹ ਵਿਚਾਰਾ ਆਪਣੇ ਥੋੜ੍ਹੇ 'ਚੋਂ ਥੋੜ੍ਹਾ ਬਚਾਉਂਦਾ ਹੋਇਆ ਅਖੀਰ ਇੱਕ ਦਿਨ ਆਪਣੇ ਪਿੱਛੇ ਪਰਿਵਾਰ ਨੂੰ ਵੀ ਭੇਜਦਾ, ਉਹ ਬਚਾ ਕੇ ਭੇਜਦਾ। ਸਤਿਗੁਰੂ ਕਹਿੰਦੇ ਬੰਦਿਆ ਤੂੰ ਵੀ ਇਹੋ ਕੁਛ ਕੀਤਾ, ਕਮਾਇਆ ਜ਼ਰੂਰ ਹੈ ਪਰ ਕਮਾਉਣ ਦੇ ਨਾਲ ਬਚਾਇਆ ਬਹੁਤ ਹੈ। ਬਚਾ ਬਚਾ ਕੇ ਜਿਵੇਂ ਸ਼ਹਿਦ ਦੀ ਮੱਖੀ ਨੇ ਆਪਣਾ ਛੱਤਾ ਬਣਾ ਲਿਆ, ਸ਼ਹਿਦ ਇਕੱਠਾ ਕਰ ਲਿਆ, ਬੰਦਿਆ ਤੇਰਾ ਵੀ ਸੱਚ ਇਹ ਹੈ ਕਿ ਤੂੰ ਉਸ ਸ਼ਹਿਦ ਦੀ ਮੱਖੀ ਵਾਂਗ ਥਾਂ ਥਾਂ 'ਤੇ ਫਿਰਿਓ, ਭਟਕ ਭਟਕ ਕੇ ਤੂੰ ਧਨ ਮਾਇਆ ਇਕੱਠੀ ਕੀਤੀ, ਧਨ ਜੋੜਿਆ। ਹਾਂਜੀ
ਮਰਤੇ ਵਾਰ ਲਿਹੋ ਲਿਹੋ ਕਰੀਐ ਪੂਤ ਰਹਿਣ ਕਿਉਂ ਦੀਆ।
ਪਰ ਜਦੋਂ ਤੂੰ ਮਰਿਆ, ਜਦੋਂ ਤੇਰੇ ਸਵਾਸਾਂ ਦਾ ਅੰਤ ਹੋਇਆ, ਕਿਉਂਕਿ ਇਸੇ ਕਰਕੇ ਕੱਚੀ ਗਾਗਰ ਦੀ ਉਦਾਹਰਣ ਦਿੱਤੀ ਸੀ ਨਾ, ਕੱਚੇ ਘੜੇ ਦੀ, ਠੀਕ ਹੈ ਪਾਣੀ ਜਦੋਂ ਰੱਖਿਆ ਤਾਂ ਭਰ ਗਿਆ, ਪਰ ਅਖੀਰ ਉਸ ਪਾਣੀ ਨੇ ਘੜਾ ਵੀ ਗਲ ਦਿੱਤਾ। ਇਸ ਤਨ ਨੇ ਅਖੀਰ ਸਵਾਹ ਦੀ ਢੇਰੀ ਹੋ ਜਾਣਾ, ਅਖੀਰ ਇਸ ਤਨ ਨੇ ਕਬਰ ਵਿੱਚ ਪੈਣਾ ਹੈ, ਉੱਥੇ ਇਹਨੂੰ ਕੀੜਿਆਂ ਨੇ ਖਾ ਜਾਣਾ। ਪਰ ਕੀ ਤੈਨੂੰ ਪਤਾ ਹੈ ਜਿਸ ਘਰ ਦੇ ਬਣਾਉਣ 'ਤੇ, ਜਿਸ ਘਰ ਨੂੰ ਸਵਾਰਨ ਸ਼ਿੰਗਾਰਨ 'ਤੇ, ਜਿਸ ਘਰ ਵਾਸਤੇ ਤੂੰ ਧਨ ਇਕੱਠਾ ਕੀਤਾ, ਜਦੋਂ ਮਰਤੀ ਬਾਰ ਲਿਹੋ ਲਿਹੋ ਕਰੀਐ, ਉਹ ਜਿਹੜੇ ਤੇਰੇ ਆਪਣੇ ਨੇ ਨਾ, ਜਿਨ੍ਹਾਂ ਨੂੰ ਤੂੰ ਆਪਣੇ ਮੰਨਿਆ, ਉਹਨਾਂ ਨੇ ਕਹਿਣਾ ਵੀ ਛੇਤੀ ਲੈ ਚੱਲੋ, ਕਿਉਂਕਿ ਹੁਣ ਭੂਤ ਰਹਿਣ ਕਿਉਂ ਦੀ ਆ। ਭੂਤ ਦਾ ਅਰਥ ਹੁੰਦਾ ਬੀਤਿਆ ਹੋਇਆ ਵਕਤ। ਸਤਿਗੁਰੂ ਤਾਂ ਰੋਜ਼ ਬਾਣੀ ਵਿੱਚ ਸਮਝਾਉਂਦੇ ਨੇ, ਘਰ ਕੀ ਨਾ ਰੋ ਰਹਿ ਤਨ ਲਾਗੀ, ਉਹ ਤਾਂ ਭੂਤ ਭੂਤ ਕਰ ਭਾਗੀ। ਜਿਨ੍ਹਾਂ ਨਾਲ ਸਾਡਾ ਸਨੇਹ ਹੈ, ਜਿਨ੍ਹਾਂ ਦੀ ਖਾਤਰ ਅਸੀਂ ਤੁਰੇ ਫਿਰਦੇ ਹਾਂ, पर इस एक शब्द के इस भाव तो अपने फर्जा के प्रति अपने धर्म के प्रति अपनिया जिम्मेवारियों के प्रति अपनिया ड्यूटियों के प्रति कोई संदेह पैदा नहीं करना इस भुलेखे बिल्कुल नहीं पैना कि शायद इतने सानू कोई निराश करने वाला उपदेश दिता जा रहा है। अगे जाके ये गल असी अज के इस पावन हुक्म के दृढ़ करांगे। सतगुरु समझाते ने जदों भाई तू मरेगा इस शरीर नू स्वास ते आत्मा छड़ जाएगी तो उही घर वाले जेड़े तेरे मैंबर ने परिवार वाले लोग जेड़े ने वो कहणगे इनू छेती लै चलो ये हुण बीत चुके है ये भूत है इनू हुण घर विच रखना नहीं चाहीदा ये हुण घर विच रखण वाला नहीं है। सतगुरु तां ही बाणी विच कहिंदे ने ना लाज ना मरो कहो घर मेरा सारी उम्र असी नेम प्लेट ला के रखी मेरा घर है जी। एक बड़ी सुंदर कथा विद्वान लोगों ने सुनाई है कि एक साधु राजे दे महलां दे बाहर जिहड़ा दरबान खलोता सी उन्हूं पुछदा है इस राह की दी है। वो दरबान कहन लगा महात्मा जी इस राह नहीं ये साढ़े राजे का महल है। कहन लगा तू जो मर्जी कह पर मैनू पता है इस राह है। वो कहिंदा मैं जो मर्जी क्यों कहां जो सच है मैं कह रहा। फिर बिल्कुल जागदा जिंदा मनुख तुहाडे सामने खड़ा राजे ने खुद मैनू पहरेदार बना के खड़ा किया राखी वास्ते बकायदा मैनू इहदे लई खर्चा भी मिलदा मैं इत्थे ड्यूटी करदा। वो कहिंदा भाई तू ड्यूटी करदा तू जो मर्जी कह। उस कथा विच आउंदा है कि इतने नू अंदरों राजा आ गया राजे ने अपने दरबान नू झिड़किया कहन लगा भाई तू महात्मा आदमी नाल क्यों बहस मुबासा करदा है। उन्हें कहा जा अपना मैं कोई बहस मुबासा नहीं करदा मैं कोई महात्मा पुरख का तिरस्कार नहीं कर रहा कोई अप शब्द नहीं बोल रहा ये पुछते ने सराह की दी है तो मैं दस रहा कि राजन ये तुहाडा महल है। हुण राजा अगे वध्या कहन लगा जी बिल्कुल मेरा दरबान सच कह रहा है ये मेरा महल है। हुण महात्मा साधु की कहिंदा है कहिंदा जी मैं कई साल पहला आया सी उदों भी इत्थे जिहड़ा दरबान खलोता सी वह कहिंदा सी ये राजे का महल है मैं कहिंदा सा सराह है। उदों भी तेरे वांगू एक अंदरों सोहने कपड़े पा के आया तो वह कहिंदा सी मेरा महल है। कहन लगा जी महात्मा जी तुसी बिल्कुल ठीक बुझिया वह मेरे पिता जी सन। भाई हुण कित्थे ने कहिंदा जी उत्थे चले गए। कहन लगे एक बारी उदों भी बहुत पहला मैं आया सी उदों भी इत्थे खलोते बंदे नूं पुछिया सी सराह की दी है तो उदों भी वह मेरे नाल इस तरह ही बहस मुबासा करता सी कहिंदा सी नहीं ये राजे का महल है। उदों भी तेरे वर्गे एक सोहने कपड़े पा के अंदरों बंदा आया तो कहिंदा सी जी मेरा महल है। हुण राजा कहन लगा जी महात्मा जी ये गल भी तुसी ठीक बुझी है वह मेरे दादा जी सन। कहिंदा भाई वह कित्थे ने कहिंदा जी वह पहला चले गए सी। कहिंदे फिर भाई मैं किवें गलत आ पहला तेरे दादा जी रहिंदे सी फिर तेरे पिता जी रहिंदे सी हुण तू रहना है तो पुत्र आवाजाई तो सरावां च ही हुंदी है ना घरां च थोड़ा हुंदी है घर तो हुंदे ने जिथे कोई सदा रवे। यह गल शायद सानू किते समझ आ सके ये जिहड़े शब्द ने ना मैं तो इत्थे हाजरी भरन तो पहला जदों का पावन मुख वाक सरवण कीता उदों का मन विच सोच रहा सी कि दुनिया ने सानू होटल मैनेजमेंट सिखाउणी है बिजनेस मैनेजमेंट सिखाउणी है ये जिहड़ी दुनिया की एजुकेशन विद्या है उन्हें सानू पैसा इकट्ठा करना सिखाउणा है सानू उहदा सुख भुगना उहदा आनंद मानना ते उहदे नाल अपने जीवन नू सुखी ते सफल करना ये सानू बिल्कुल नहीं सिखाउणा। पर गुरु ग्रंथ साहिब जी का ज्ञान गुरु ग्रंथ साहिब जी की जिहड़ी विद्या है इन्हें साडे जीवन नू सुखी भी कर देना है सफल भी कर देना है इन्होंने सानू समझा देना है कि असी अपने जीवन दे विच इन्हां चीज़ां दा जिहड़ा थां है वो की नीयत करना है। इत्थे सानू अपना घर जिहड़ा है उन्हूं एक रहण बसेरा मन के रहना पवेगा। औरत नूं ईमान मन के, पुत्र नूं निशान मन के, धन नूं गुजरान मन के रखना पवेगा। ये गुरु हरगोबिंद साहब जी दे बचन मनने पैणगे सानू। फिर जदों असी अपने बच्चों के प्रति फर्ज निभावांगे वो इस तरह के नहीं होणगे, होर तरह के होणगे। फिर असी अपने बच्चों गुरु नानक दे सिख समझ के पालांगे, घर नूं गुरु नानक की दात बख्शिश समझ के उहदे विच रहांगे। असी दुनिया के ऐश वर्ज विच गवाचांगे नहीं। हाँ जी,
देहुरी लौबरी नार संग पई, आगै सजन सुहेला।
हुण घर दी ड्योढ़ी तक यह पुराना एक समाजिक एक बनिया होया तरीका सी कि घर दियां औरतां जदों अर्थी उठदी सी जांदी सी ते घर दी ड्योढ़ी तक ही जांदियां सी, बाहर नहीं सी जांदियां। उदों ज़्यादा पर्दे विच रहण दा, घर दे विच रहण दा इस्त्री दे प्रति समाज ने एक विधि विधान निजमत कीता सी। हुण इत्थे भगत जी ने उस उदाहरण नूं वरत के ये समझाया कि देहुरी लौ बरी नार संग भई, ड्योढ़ी तक ते बई जिहड़ी तू व्याही सी वो इस्त्री तेरे नाल गई, हुण आ गया सज्जन सुहेला। तो जिन्हां ने मोढ़िआं ते चुकिआ ते जिहड़े मगर तुरे वो मसाणा तक सज्जन दोस्त रिश्तेदार मित्र तेरे नाल जाणगे। हाँ जी,
मर कट लो सब लोग कुटुंब पायो, आगै हंस अकेला।
पर यह चेता रखना उन्हां मड़ियां तो अगे, मसाणा तो अगे, उस शमशान भूमि तो अगे, तो इस हंस नूं आत्मा नूं इस जीव नूं कल्ले जाना पैना है। फिर जो तन उपजिया संघ ही सो भी संघ ना होया। जदों पैदा होए सां शरीर नाल मिलिया सी, पर जदों मरे शरीर भी इत्थे रह गया। एक कपड़ रूप सुहावना छड़ दुनिया अंदर जावना, मंदा चंगा अपना आपे ही कीता पावना, हुक्म किए मन भावदे। सारी उम्र इहो कुछ ही कीता, रा भीड़ अगै जावना, फिर नंगा दोजक चालिया ता दिसै खरा डरावना, कर औगण पछोतावना। फिर फरीदा जिन्नी कमी नाहे गुण ते कमड़े विसार। जिहड़े मेरे वर्गे थोड़ा बहुता धर्म समझ लिया उन्हां सोचा भी शराब माड़ी सी, कुछ होर गल्लां बना लईआं, ये गल्लां माड़ियां ने। नहीं, जिस घर विच आपां बैठे आ ना, इस घर का उपदेश है साधो मन का माण त्यागो। अपने मन वाला हंकार भी छड़ दिओ। और ये गल सच है, जिन्हां गल्लां दा असी समझदे संसार हंकार करदा है, और करदे भी ने लोग, बिल्कुल करदे ने, इहदे च कोई दो रहा नहीं। मैं जिस नगरी विचों आया, दिल्ली विचों, उत्थे लोग जदों अपने घर जांदे ने ना, अपने शूज आप नहीं उतारदे, नौकर उतारदा है। जोड़ा जराबा सॉक्स आप नहीं उतारदे, नौकर उतारदा है। उतारदा ही नहीं, वो अपने मालक दे पैरां नूं मलदा भी है, कितें पसीना ना आया होवे, कितें हवा ना लग जाए एकदम। पर मैं हमेशा बेनती करदा भी रस्ते ते तुरन लग्या सप तो टेढ़ा कोई नहीं तुरदा, जे कोई तुरदा होवे ते मैनू भी दस्यो, मैं भी एक बच्चा ही हाँ। पर एक गल दा मैनू पता है, खुड विच वड़न लगा सप सब तो टेढ़ सीधा होके वड़दा है, राह विच तुरन लग्या जिन्ना मर्जी टेढ़ा तुरे हो, पर जदों ने खुड च वड़ना हुंदा है ना अपने घर विच बिल विच, उदों टेढ़ा नहीं हुंदा, फिर बिल्कुल सीधा होके वड़दा है। ਮੈਂ ਉਹਨਾਂ ਮਨੁੱਖਾਂ ਨੂੰ ਵੀ ਗੁਰਦੁਆਰੇ ਆਉਂਦਿਆਂ ਵੇਖਿਆ। ਤੁਸੀਂ ਮੰਨੋਗੇ ਕਿ ਕੋਈ ਆਦਮੀ ਕਰੋੜ ਡੇਢ ਕਰੋੜ ਦੀ ਕਾਰ ਸੜਕ 'ਤੇ ਖੜ੍ਹੀ ਕਰ ਦੇਵੇਗਾ, ਉੱਥੇ ਜੋੜਾ ਉਤਾਰ ਦੇਗਾ ਵੀ ਰੱਬ ਦੇ ਘਰ 'ਤੇ ਤੁਰ ਕੇ ਜਾਵਾਂ, ਦੁਨੀਆ ਦੇ ਘਰ 'ਤੇ ਮੈਂ ਡੇਢ ਕਰੋੜ ਦੀ ਕਾਰ 'ਤੇ ਜਾਂਦਾ, ਫਿਰ ਉੱਥੇ ਜਾ ਕੇ ਸੰਗਤ ਦੇ ਜੋੜੇ ਪਾਲਿਸ਼ ਕਰੇਗਾ, ਫਿਰ ਉੱਥੇ ਗੁਰੂ ਦੇ ਘਰ ਜਾ ਕੇ ਪੋਚਾ ਮਾਰੇਗਾ। ਹੰਕਾਰ ਕਰਦੇ ਨੇ ਉਹ, ਪਰ ਰੱਬ ਦੇ ਘਰ ਆ ਕੇ ਉਹ ਵੀ ਨਿਮਾਣੇ ਨਿਤਾਣੇ ਹੋ ਜਾਂਦੇ ਨੇ। ਪਰ ਜਿਹਨੂੰ ਮੇਰੇ ਵਰਗੇ ਨੂੰ ਥੋੜ੍ਹੀ ਜਿਹੀ ਗੱਲ ਸਮਝ ਆਈ ਹੈ, ਉਹਦਾ ਹੰਕਾਰ ਹੀ ਅੰਦਰ ਸ਼ੁਰੂ ਹੁੰਦਾ, ਬਾਹਰ ਤਾਂ ਹੁੰਦਾ ਹੀ ਨਹੀਂ, ਬਾਹਰੋਂ ਨੂੰ ਪੁੱਛਦਾ ਕੋਈ ਨਹੀਂ ਹੁੰਦਾ, ਕਿਉਂਕਿ ਉਹ ਹੁੰਦਾ ਤਾਂ ਵਿਚਾਰਾ ਮਲਾਂਗੀ ਹੈ ਨਾ, ਬਹੁਤੀ ਧਨ ਸੰਪਤੀ ਉਹਦੇ ਕੋਲ ਹੁੰਦੀ ਨਹੀਂ, ਕੇਵਲ ਉਹਦੇ ਕੋਲ ਥੋੜ੍ਹਾ ਬਹੁਤਾ ਇਹ ਭਗਤੀ ਦਾ ਹੁੰਦਾ, ਉਹ ਇਸੇ ਚੀਜ਼ ਨੂੰ ਆਪਣਾ ਹੰਕਾਰ ਬਣਾ ਲੈਂਦਾ। ਉਹ ਦੂਜਿਆਂ ਨੂੰ ਇਹੀ ਸਮਝਦਾ ਵੀ ਇਹਨਾਂ 'ਤੇ ਨਰਕਾਂ ਨੂੰ ਚਲੇ ਹੀ ਜਾਣਾ, ਇਹ ਤਾਂ ਜਾਣਗੇ ਨਰਕਾਂ ਨੂੰ, ਵੀ ਸ਼ਾਇਦ ਪਤਾ ਨਹੀਂ ਮੇਰੀ ਥਾਂ ਉੱਥੇ ਪੱਕੀ ਹੈ। ਤਾਂ ਇੱਥੇ ਸਤਿਗੁਰੂ ਅੱਜ ਉਪਦੇਸ਼ ਕਰਕੇ ਸਮਝਾਉਂਦੇ ਨੇ ਕਿ ਭਾਈ ਜਦੋਂ ਮਰਕਟ ਤੱਕ ਜਾਵੇਗਾ ਫਿਰ ਇਹ ਚੇਤਾ ਰੱਖਣਾ ਅੱਗੇ ਇਕੱਲੇ ਨੇ ਜਾਣਾ, ਫਿਰ ਇਸ ਜ਼ਿੰਦਗੀ ਦੇ ਵਿੱਚ ਉਹ ਕੰਮ ਨਾ ਕਰ ਜਿੰਨੀ ਕਮੀ ਨਾਹੇ ਗੁਣ ਅਤੇ ਕੰਬੜੇ ਵਸਾਰ। ਮਤ ਸ਼ਰਮਿੰਦਾ ਥੀ ਵਈ ਸਾਈਂ ਦੈ ਦਰਬਾਰ, ਮਤਾ ਰੱਬ ਦੇ ਘਰ ਜਾ ਕੇ ਤੈਨੂੰ ਸ਼ਰਮਸਾਰ ਹੋਣਾ ਪਵੇ। ਹਾਂਜੀ,
ਕਹਿਤ ਕਬੀਰ ਸੁਨਹੋ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ।
ਕਹਿਤ ਕਬੀਰ, ਕਹਿਣ ਵਾਲੇ ਭਗਤ ਕਬੀਰ ਜੀ ਨੇ, ਸੁਣੋ ਰੇ ਪ੍ਰਾਨੀ, ਇਹ ਪ੍ਰਾਣੀਓ ਸੁਣੋ, ਪਰੇ ਕਾਲ ਗ੍ਰਸ ਕੂਆ, ਅਸੀਂ ਉਸ ਖੂਹ ਵਿੱਚ ਪਏ ਹਾਂ ਜਿਸ ਖੂਹ ਨੂੰ ਆਸੇ ਪਾਸਿਓਂ ਮੌਤ ਨੇ ਘੇਰਿਆ ਹੋਇਆ। ਮੌਤ ਨਿਸ਼ਚਿਤ ਹੈ, ਮੌਤ ਅਟਲ ਹੈ, ਮੌਤ ਇਸ ਖੂਹ ਦਾ ਸਭ ਤੋਂ ਵੱਡਾ ਸੱਚ ਹੈ। ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਸਵਾਲੇ ਨਹੀਂ ਕਿਸੇ ਦੀ ਪਦਵੀ ਕੀ ਹੈ, ਕਿਸੇ ਦੀ ਉਮਰ ਕੀ ਹੈ, ਕਿਸੇ ਕੋਲ ਧਨ ਦੌਲਤ ਕਿਤਨੀ ਹੈ, ਪਰ ਇਹ ਜ਼ਰੂਰ ਹੈ ਅਮੀਰ ਗਰੀਬ ਸਭ ਵਾਸਤੇ ਮੌਤ ਜਿਹੜੀ ਹੈ ਉਹ ਨਿਸ਼ਚਿਤ ਹੈ। ਹਾਂਜੀ,
ਝੂਠੀ ਮਾਇਆ ਆਪ ਬੰਧਾਇਆ ਜਿਉਂ ਨਲਣੀ ਭ੍ਰਮ ਸੂਆ।
ਪਰ ਬੰਦਿਆ, ਕੀ ਤੈਨੂੰ ਪਤਾ ਜਿਵੇਂ ਇੱਕ ਤੋਤਾ ਨਲਣੀ ਨੂੰ ਛੱਡਦਾ ਨਹੀਂ ਅਤੇ ਸ਼ਿਕਾਰੀ ਦੇ ਜਾਲ ਵਿੱਚ ਫਸ ਜਾਂਦਾ, ਬਿਲਕੁਲ ਇਸੇ ਤਰ੍ਹਾਂ ਤੂੰ ਆਪ ਮਾਇਆ ਨੂੰ ਚੰਬੜਿਆ, ਮਾਇਆ ਤੈਨੂੰ ਨਹੀਂ ਚੰਬੜੀ, ਅਸੀਂ ਮਾਇਆ ਨੂੰ ਚੰਬੜੇ ਹਾਂ। ਕਿਉਂਕਿ ਇਹ ਜਿਹੜੀ ਮਾਇਆ ਹੈ ਨਾ, ਇਹ ਸਾਡੇ ਨਾਲ ਮੋਹ ਨਹੀਂ ਕਰਦੀ, ਅਸੀਂ ਮਾਇਆ ਨਾਲ ਮੋਹ ਕਰਦੇ ਹਾਂ। ਖਸਮ ਮਰੈ ਤਾਂ ਨਾਰ ਨਾ ਰੋਵੈ, ਕਦੇ ਧਨ ਵਾਲਾ ਕੋਈ ਧਨੀ ਮਨੁੱਖ ਮਰ ਜਾਏ, ਕੋਈ ਧਨਪਤੀ ਮਰ ਜਾਏ, ਅਤੇ ਕਦੇ ਮਾਇਆ ਨੂੰ ਰੋਂਦਿਆਂ ਵੇਖਿਆ ਨਾ, ਕਿਉਂ ਨਹੀਂ ਰੋਂਦੀ ਭਲਾ, ਉਸ ਰਖਵਾਰੋ ਔਰੋ ਹੋਵੇ। ਇੱਕ ਮਰਦਾ ਹੈ, ਚਾਰ ਬੰਦੇ ਕੋਰਟ ਵਿੱਚ ਜਾ ਕੇ ਕਲੇਮ ਕਰ ਦਿੰਦੇ ਨੇ, ਅਸੀਂ ਰਿਸ਼ਤੇਦਾਰ ਹਾਂ ਜੀ ਉਹਨਾਂ ਦੇ। ਅੱਜ ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਦੀਆਂ ਧਨ ਸੰਪਤੀਆਂ, ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਦੇ ਹਾਊਸ ਜਿਹੜੇ ਨੇ, ਉਹਨਾਂ ਦੇ ਵਿੱਚ ਦੋ ਦੋ ਸੌ ਚਾਰ ਚਾਰ ਸੌ ਬੰਦੇ ਰਹਿ ਰਹੇ ਨੇ, ਉਹਨਾਂ ਨੇ ਕੋਰਟ ਵਿੱਚ ਕੇਸ ਪਾਏ ਹੋਏ ਨੇ। ਉਹ ਕਹਿੰਦੇ ਜੀ ਇਹ ਸਾਡਾ ਸਭ ਕੁਝ, ਰਿਸ਼ਤੇਦਾਰ ਕਹਿੰਦੇ ਨਹੀਂ ਜੀ ਸਾਡਾ ਸਭ ਕੁਝ। ਇਸ ਕਰਕੇ ਬੰਦਿਆ ਤੂੰ ਮਾਇਆ ਨਾਲ ਚੰਬੜਿਆ, ਮਾਇਆ ਤੇਰੇ ਨਾਲ ਨਹੀਂ ਚੰਬੜੀ। ਜਿਵੇਂ ਨਲਣੀ ਨਾਲ ਤੋਤਾ ਚੰਬੜਿਆ, ਨਲਣੀ ਤੋਤੇ ਨੂੰ ਥੋੜ੍ਹਾ ਚੰਬੜੀ ਹੈ, ਬਿਲਕੁਲ ਇਸੇ ਤਰ੍ਹਾਂ ਤੂੰ ਆਪਣੇ ਆਪ ਨੂੰ ਸਮਝ, ਆਪਣੇ ਆਪ ਨੂੰ ਸਮਝਾ, ਆਪਣੇ ਆਪ ਨੂੰ ਸੁਚੇਤ ਕਰ, ਆਪਣੇ ਆਪ ਨੂੰ ਜਗਾ। ਕਹਿਤ ਕਬੀਰ ਸੁਣੋ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆਂ, ਝੂਠੀ ਮਾਇਆ ਆਪ ਬੰਧਾਇਆ ਜਿਉਂ ਨਲਣੀ ਭ੍ਰਮ ਸੂਆ। ਤੋਤੇ ਵਾਲੀ ਗੱਲ ਬਣ ਗਈ ਹੈ, ਅਸੀਂ ਆਪ ਹੀ ਨਲਣੀ ਨੂੰ ਫੜ ਕੇ ਬੈਠੇ ਹਾਂ ਅਤੇ ਸ਼ਿਕਾਰੀ ਦੇ ਜਾਲ ਵਿੱਚ ਜਾ ਰਹੇ ਹਾਂ, ਉਹ ਮੌਤ ਸਾਨੂੰ ਗ੍ਰਸ ਰਹੀ ਹੈ। ਸਤਿਗੁਰੂ ਰਹਿਮਤ ਕਰਨ ਇਹ ਗੱਲ ਸਾਨੂੰ ਸਮਝ ਆ ਸਕੇ ਕਿ ਅਸੀਂ ਹੰਕਾਰੀ ਹੋ ਕੇ ਇਸ ਦੁਨੀਆ ਦੀ ਕਿਸੇ ਮਾਨ ਪਦਵੀ ਕਰਕੇ, ਕਿਸੇ ਦੁਨੀਆ ਦੀ ਧਨ ਦੌਲਤ ਕਰਕੇ, ਕਿਸੇ ਸਰੀਰ ਦੇ ਸੁਹੱਪਣ ਕਰਕੇ ਨਹੀਂ ਜਾਣਾ, ਸਗੋਂ ਇਹਨੂੰ ਉਹਦੀ ਮਾਲਕ ਦੀ ਦਾਤ ਸਮਝ ਕੇ ਹਮੇਸ਼ਾ ਉਹਦੇ ਸ਼ੁਕਰਾਨੇ ਵਿੱਚ ਰਹਿੰਦੇ ਆ, ਉਹਦੀ ਭਗਤੀ ਦੇ ਮਾਰਗ 'ਤੇ ਚੱਲਣਾ ਹੈ ਤਾਂ ਕਿ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਇਸ ਬਖਸ਼ਿਸ਼ ਦੇ ਪਾਤਰ ਬਣ ਸਕੀਏ। ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ, ਉਪਦੇਸ਼ ਸਤਿਗੁਰੂ ਜੀ ਦਾ ਹੈ ਆਪਣੇ ਪੱਲੇ ਬੰਨ੍ਹ ਲੈਣਾ। ਆਓ ਸ਼ਬਦ ਦੀਆਂ ਦੋ ਅੰਤਲੀਆਂ ਪੰਕਤੀਆਂ ਜਿਹੜੀਆਂ ਨੇ ਉਹਨਾਂ ਦਾ ਪਾਠ ਕਰਕੇ ਫਿਰ ਫਤਿਹ ਦੀ ਸਾਂਝ ਕਰੀਏ। ਹਾਂਜੀ,
ਕਹਿਤ ਕਬੀਰ ਸੁਨਹੋ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ, ਝੂਠੀ ਮਾਇਆ ਆਪ ਬੰਧਾਇਆ, ਜਿਉਂ ਨਲਣੀ ਭ੍ਰਮ ਸੂਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।